ਜੇ ਪਤਾ ਹੋਵੇ ਤੇ ਹਜ਼ੂਰ ਕਹਿੰਦੇ ਨੇ ਵੇਲ ਨਾ ਪਾਈਆ ਪੰਡਤੀ ਜੇ ਖੋਵੇ ਲੇਖ ਪੁਰਾਣ 18 ਪੁਰਾਣ ਨੇ ਪਰ ਵੇਲੇ ਦਾ ਜ਼ਿਕਰ ਤਾਂ ਨਹੀਂ ਨਾ ਤਰੀਕ ਤਾਂ ਨਹੀਂ ਮਿਲੇਗੀ ਸਮੇਂ ਨੂੰ ਕੋਈ ਨਹੀਂ ਉੱਥੇ ਕਹੇਗਾ ਕਦੋਂ ਉਤਪਤੀ ਹੋਈ ਜੇ ਹੈ ਤੇ ਮਹਾਰਾਜ ਕਹਿੰਦੇ ਨੇ ਪੁਰਾਣ ਵਿੱਚ ਕੋਈ ਚੈਪਟਰ ਕੋਈ ਲੇਖ ਹੈ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਵਕਤ ਭਾਵੇਂ ਉੱਥੇ ਖੱਖੇ ਨਾਲ ਪਾਠ ਹੈ ਵਕਤ ਪਰ ਅਰਥ ਕਰਦਿਆਂ ਵਕਤ ਵਕਤ ਦਾ ਅਰਥ ਆਪ ਸਮਝਦੇ ਹੋ ਵੇਲਾ ਕਹਿ ਲਓ ਸਮਾਂ ਕਹਿ ਲਈਏ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਕੁਰਾਨ ਵਿੱਚ ਮਿਲ ਜਾਂਦਾ ਉਹ ਵਕਤ ਕਿਹੜਾ ਕਵਣ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸ਼ੇ ਰੁੱਤੀ ਮਹਾ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਥਿਤ ਦਾ ਪਤਾ ਜੋਗੀ ਨੂੰ ਵੀ ਨਹੀਂ ਵਾਰ ਦੀ ਜਾਣਕਾਰੀ ਵੀ ਨਹੀਂ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾ ਨਾ ਕੋਈ ਰੁੱਤ ਤੇ ਮਖੀਨੇ ਦਾ ਵੀ ਪਤਾ ਨਹੀਂ ਤੇ ਧੰਨ ਗੁਰੂ ਨਾਨਕ ਸਾਹਿਬ ਆਖਰ ਇੰਨਾ ਵੱਡਾ ਪਸਾਰਾ ਹੈ ਇੱਕ ਆਮ ਆਦਮੀ ਕੋਈ ਚੀਜ਼ ਬਣਾਉਂਦਾ ਤੇ ਉਹਦੇ ਉੱਤੇ ਲਿਖ ਕੇ ਕਈ ਵਾਰੀ ਲਾ ਦਿੰਦਾ ਆਹ ਮਖੀਨਾ ਆਹ ਤਰੀਕ ਆਹ ਸਮਾਂ ਤੇ ਜਿਸ ਪਰਮਾਤਮਾ ਨੇ ਏਡਾ ਵੱਡਾ ਘਰ ਆਪਣਾ ਬਣਾਇਆ ਉਹਨੇ ਦੱਸਿਆ ਨਹੀਂ ਕਦੋਂ ਮਹਾਰਾਜ ਜੀ ਨੇ ਕਿਹਾ ਹਾਂ ਭਾਈ ਇੱਕ ਗੱਲ ਚੇਤੇ ਰੱਖੀ ਕਿ ਕਿਸੇ ਨੂੰ ਪਤਾ ਨਹੀਂ ਹੋਰ ਨੂੰ ਰੁੱਤ ਮਹਾਂ ਨਾ ਕੋਈ ਜਾ ਜਾ ਦਾ ਅਰਥ ਹੈ ਜਿਸ ਜਾ ਨਹੀਂ ਜਾ ਕਰਤਾ ਸਿਰਠੀ ਕੋ ਸਾਜੈ ਜਿਸ ਕਰਤੇ ਨੇ ਇਸ ਸ੍ਰਿਸ਼ਟੀ ਦੀ ਉਤਪਤੀ ਕੀਤੀ ਇਹਨੂੰ ਬਣਾਇਆ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ ਇਹ ਤਾਂ ਕੇਵਲ ਉਹ ਜਾਣੇ ਜਿਸ ਸੱਚੇ ਨੇ ਸਭ ਕੁਝ ਪੈਦਾ ਕੀਤਾ ਹੈ ਦੇਖੋ ਇੱਕ ਤਾਂ ਗੱਲ ਇਹ ਸਪਸ਼ਟ ਇੱਕ ਇੱਕ ਬਚਨ ਅਸੀਂ ਬਾਣੀ ਵਿੱਚੋਂ ਦੇਖਣਾ ਦੂਸਰਾ ਹੈ ਕਿ ਇਹ ਸ੍ਰਿਸ਼ਟੀ ਬਣੀ ਕਿਵੇਂ ਕਿਵੇਂ ਇਹਦੀ ਖੋਂਦ ਉਗਾਈ ਕਿਵੇਂ ਇਹ ਬਣੀ ਭਾਵੇਂ ਬਾਣੀ ਵਿੱਚ ਅਨੇਕਾਂ ਇਸ ਸੰਬੰਧੀ ਸ਼ਬਦ ਮਿਲਦੇ ਨੇ ਪਰ ਇੱਕ ਬਚਨ ਉਸ ਨੂੰ ਆਧਾਰ ਬਣਾ ਕੇ ਅਸੀਂ ਵਿਆਖਿਆ ਜ਼ਰੂਰ ਕਰਾਂਗੇ ਤੇ ਫਿਰ ਅੱਗੇ ਤੁਰਨਾ ਉਸ ਸੱਚੇ ਨੇ ਜੇ ਸੱਚ ਬਣਾਇਆ ਤੇ ਫਿਰ ਇਹਨੂੰ ਮਿੱਥਿਆ ਕਿਉਂ ਕਿਹਾ ਜਾਂਦਾ ਫਿਰ ਕੂੜ ਸੰਸਾਰ ਕਿਉਂ ਵੇ ਫਿਰ ਝੂਠਾ ਕਿਉਂ ਅਸੀਂ ਸਾਰੇ ਕਥਾ ਕਰਨੇ ਝੂਠਾ ਹੈ ਪਰ ਅੱਜ ਗੁਰੂ ਜੀ ਕਹਿ ਰਹੇ ਨੇ ਆਪ ਸੱਤ ਕੀ ਆ ਸਭ ਸੱਤ ਉਹ ਆਪ ਸੱਚਾ ਉਹਨੇ ਸੱਚ ਬਣਾਇਆ ਪਹਿਲਾਂ ਅਸੀਂ ਦੇਖੀਏ ਵੀ ਇਹ ਬਣਿਆ ਕਿਵੇਂ ਸਾਇੰਸ ਉਸ ਬਲਾਸਟ ਨੂੰ ਉਸ ਧਮਾਕੇ ਨੂੰ ਮੰਨਦੀ ਹੈ ਕਿ ਪਹਿਲਾਂ ਕੋਪਾ ਹਨੇਰਾ ਸੀ ਕੁਛ ਨਹੀਂ ਇੱਕੋ ਦਮ ਇੱਕ ਬਲਾਸਟ ਹੋਇਆ ਉਹ ਕਈ ਵਾਰੀ ਨੇਚਰ ਦੀ ਗੱਲ ਮੰਨ ਜਾਂਦੇ ਨੇ ਕਿ ਕੁਦਰਤ ਨੇ ਬਲਾਸਟ ਕੀਤਾ ਮੇਰੀ ਇੱਕ ਬੇਨਤੀ ਹੈ ਜਿਹੜਾ ਧਰਮ ਹੈ ਨਾ ਉਹ ਇਸ ਬਲਾਸਟ ਤੋਂ ਪਹਿਲਾਂ ਦੀ ਗੱਲ ਕਰਦਾ ਉਹ ਕੌਣ ਹੈ ਜਿਹਨੇ ਏਡੇ ਵੱਡੇ ਧਮਾਕੇ ਕਰਨ ਦੀ ਹਰਕਤ ਪੈਦਾ ਕਰ ਦਿੱਤੀ ਹੋਰ ਬਰੀਕੀ ਵਿੱਚ ਜਾ ਕੇ ਹਜ਼ੂਰ ਨੇ ਆਪਣੀ ਰਸਨਾ ਤੋਂ ਇਸ ਉਤਪਤੀ ਨਾਲ ਜੋ ਪਸਾਰਾ ਹੋਇਆ ਕਿਵੇਂ ਹੋਇਆ ਉਹਦੇ ਮੁਤਲਕ ਇੱਕ ਬਚਨ ਕਿਹਾ ਸਾਚੇ ਤੇ ਪਵਨਾ ਭਇਆ ਉਸ ਸੱਚੇ ਤੋਂ ਪਵਨ ਪੈਦਾ ਹੋਏ ਪਵਨੇ ਤੇ ਜਲ ਹੋਏ ਪੌਣ ਤੋਂ ਪਾਣੀ ਜਲ ਤੇ ਤ੍ਰਿਭਵਨ ਸਾਜਿਆ ਆਪ ਸੱਤ ਕੀਆ ਸਭ ਸੱਤ ਤਿਸ ਪ੍ਰਭ ਤੇ ਸਗਲੀ ਉਤਪਤ ਸਗਲੀ ਉਤਪਤ ਕਿਵੇਂ ਹੋਈ ਉਸ ਸੱਚੇ ਤੋਂ ਪਵਨ ਪਵਨ ਤੋਂ ਪਾਣੀ ਤੇ ਪਾਣੀ ਤੋਂ ਤਿੰਨ ਭਵਨ ਤੇ ਤਿੰਨ ਭਵਨ ਸਾਜ ਕੇ ਉਹ ਆਪ ਸੱਤ ਕੀ ਆ ਸਭ ਸੱਤ ਦਾ ਅਰਥ ਇਸ ਸੱਚ ਨੂੰ ਪੈਦਾ ਕਰਕੇ ਆਪ ਵਿੱਚ ਸਮਾ ਗਿਆ ਆਪ ਵਿੱਚ ਬੈਠ ਗਿਆ ਸੱਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘੱਟ ਘੱਟ ਜੋਤ ਸਮੋਏ ਆ ਜਿਹੜਾ ਘੱਟ ਘੱਟ ਜੋਤ ਸਮੋਏ ਵੇ ਨਾ ਹਰ ਇੱਕ ਘੱਟ ਵਿੱਚ ਉਹ ਆਪ ਸਮਾ ਗਿਆ ਇਹ ਵੇ ਕੀ ਆ ਸਭ ਸੱਤ ਉਹਦੀ ਖੋਂਦ ਹੈ ਇਹ ਨਹੀਂ ਕਿ ਉਹਨੇ ਬਣਾ ਕੇ ਸਾਰੀ ਚੀਜ਼ਾਂ ਨਿਰਜਿੰਦ ਬਣਾ ਦਿੱਤੀਆਂ ਇੱਥੋਂ ਇੱਕ ਬਚਨ ਸੀ ਭਾਈ ਗੁਰਦਾਸ ਜੀ ਉਹਨਾਂ ਦੀ ਰਚਨਾ ਵਿੱਚੋਂ ਇੱਕ ਪੌੜੀ ਹੈ ਜੋ ਇਸ ਦੇ ਸੰਬੰਧ ਵਿੱਚ ਆਪ ਸੱਤ ਕੀ ਆ ਸਭ ਸੱਤ ਤਿਸ ਪ੍ਰਭ ਤੇ ਸਗਲੀ ਉਤਪਤ ਉਹ ਪੌੜੀ ਇਸੇ ਤੁਕ ਦੀ ਵਿਆਖਿਆ ਹੈ, ਸਾਚੇ ਤੇ ਪਵਣਾ ਭਇਆ ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮੋਏ। ਉਹ ਵਿਆਖਿਆ ਇਹ ਵੀ ਉਸ ਪੌੜੀ ਵਿੱਚ ਕਿ ਸੱਚਾ ਸਿਰਜਣਹਾਰ ਸੱਚ ਸਮਾਇਆ, ਇਹ ਤੁਕ ਬਿਲਕੁਲ ਆਈ। ਆਪ ਸਤ ਕੀਆ ਸਭ ਸਤ, ਸੌਖੇ ਅਰਥ ਕਰ ਲਈ, ਸਿਰਜਣਹਾਰ ਸੱਚਾ ਹੈ, ਕੀਆ ਸਭ ਸਤ ਆਪਾਂ ਤਾਂ ਮੰਨਨੇ ਪਏ ਹਾਂ ਕਿ ਜੋ ਕੁਝ ਉਹਨੇ ਸਿਰਜਿਆ ਸੱਚਾ ਇਸ ਕੀਤੇ ਵਿੱਚ ਆਪ ਸਮਾ ਗਿਆ, ਆਪ ਇਹਦੇ ਵਿੱਚ ਬੈਠ ਗਿਆ, ਉਹਦੀ ਖੋਂਦ ਤੋਂ ਬਿਨਾਂ ਕੁਛ ਨਹੀਂ। ਆਪ ਸਤ ਕੀਆ ਸਭ ਸਤ, ਸੱਚਾ ਸਿਰਜਣਹਾਰ ਸੱਚ ਸਮਾਇਆ, ਉਹ ਆਪ ਸੱਚ ਸਾਰਿਆਂ ਵਿੱਚ ਸਮਾ ਗਿਆ। ਸੱਚੋਂ ਪਾਉਣ ਉਪਾਏ ਘੱਟ ਘੱਟ ਛਾਇਆ, ਕੀਆ ਸਭ ਸਤ ਸੱਚੋ। ਇਹ ਥੋੜੇ ਜੇ ਅੱਜ ਦੇ ਬਚਨ ਬਰੀਕੀ ਨਾਲ ਮੇਰੀ ਬੇਨਤੀ ਸਮਝੋ, ਇਹ ਬੇਰਸੇ ਨਹੀਂ, ਬਾਣੀ ਦੀ ਛਤਰ ਛਾਇਆ ਹੇਠ ਇਹ ਸੱਚਾਈ ਹੈ। ਉਸ ਸੱਚੇ ਨੇ ਪੌਣ ਪੈਦਾ ਕੀਤੀ, ਉਹ ਪੌਣ ਹਰ ਇੱਕ ਥਾਂ ਤੇ ਆਪ ਸਮਾ ਦਿੱਤੀ ਤੇ ਪੌਣ ਵਿੱਚ ਉਹ ਆਪ ਸਮਾ ਗਿਆ। ਸੱਚਾ ਸਿਰਜਣਖਾਰ ਸੱਚ ਸਮਾਇਆ, ਸੱਚੋ ਪੌਣ ਉਪਾਏ ਘੱਟ ਘੱਟ ਛਾਇਆ, ਹਰ ਇੱਕ ਘੱਟ ਵਿੱਚ ਉਹਦੀ ਪਵਨ ਦਾ ਵਾਜਾ ਵੱਜ ਗਿਆ, ਜਿਹਨੂੰ ਆਪਾਂ ਕਹਿੰਦੇ ਹਾਂ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਜਿਹਨੂੰ ਪੜ੍ਹਨੇ ਆ ਜਲ ਕੀ ਭੀਤ ਪਵਨ ਕਾ ਥੰਬਾ। ਪਵਨ ਇੱਕ ਸਹਾਰਾ ਹੈ, ਉਹਦੀ ਖੋਂਦ ਹੈ, ਪਵਨ ਕਾ ਥੰਬਾ। ਜਾਂ ਮਹਾਰਾਜ ਜੀ ਨੇ ਕਿਹਾ ਕਾਚ ਕੋਟੰਗ ਰਚੰਤ ਤੋਇੰਗ ਲੇਪਨਗ ਰਕਤ ਚਰਮਣ ਨਵੰਗਤਾ ਦਵਾਰੰਗ ਭੀਤ ਰਹਿਤੰਗ ਬਾਏ ਰੂਪੰਗ ਅਸਥੰਭਨ। ਜਿਹੜਾ ਹਵਾ ਹੈ ਪਵਨ ਹੈ ਇਹ ਪਿਆਰਿਓ ਇੱਕ ਥੰਮੀ ਹੈ। ਜਾਂ ਹਜ਼ੂਰ ਦੇ ਅਸੀਂ ਇਹ ਬਚਨ ਪੜ੍ਹੇ ਨੇ, ਉਸ ਪਰਮਾਤਮਾ ਨੇ ਸੱਚੋ ਪਾਉਣ ਉਪਾਏ ਘੱਟ ਘੱਟ ਛਾਇਆ, ਹਰ ਇੱਕ ਵਿੱਚ ਆਪ ਛਾਇਆ ਆਪ ਬੈਠ ਗਿਆ। ਪਾਉਣੋ ਪਾਣੀ ਸਾਜ ਸ਼ੀਸ ਨਵਾਇਆ, ਉਸ ਪਰਮਾਤਮਾ ਨੇ ਪਾਉਣ ਤੋਂ ਪਾਣੀ ਬਣਾਇਆ। ਯਾਦ ਰੱਖਿਓ ਸਮਾਇਆ ਆਪ ਹੈ, ਜੇ ਪਾਉਣ ਤੋਂ ਪਾਣੀ ਬਣਿਆ ਤੇ ਉਸ ਵਿੱਚ ਉਸਨੇ ਪਾਣੀ ਦਾ ਸੀਸ ਚੁਕਾ ਦਿੱਤਾ, ਪਾਣੀ ਵਿੱਚ ਵੀ ਜੀਉ ਰੱਖ ਦਿੱਤਾ, ਕਿਵੇਂ ਉਹ ਆਪ ਸੱਤ ਸਾਰਿਆਂ ਵਿੱਚ। ਹਵਾ ਨਾ ਮਿਲੇ ਤੇ ਆਦਮੀ ਦੀ ਮੌਤ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਫਲਾਣੇ ਬੰਦੇ ਦਾ ਸਾਹ ਗੁੰਮ ਹੋਇਆ ਤੇ ਉਹਦੀ ਮੌਤ ਹੋ ਗਈ, ਜੇ ਪੌਣ ਨਾ ਮਿਲੇ ਉਹਦੀ ਮੌਤ ਹੈ, ਇਹਦਾ ਮਤਲਬ ਕਿ ਪਵਨ ਵਿੱਚ ਇੱਕ ਜੀਵਨ ਹੈ। ਉਹ ਜੀਵਨ ਨੂੰ ਆਪਾਂ ਸੱਤ ਕਹਾਂਗੇ, ਉਹ ਪਰਮਾਤਮਾ ਵਿੱਚ ਸਮਾਇਆ। ਜੇ ਉਹ ਨਾ ਪਵਨ ਵਿੱਚ ਹੋਵੇ, ਪਵਨ ਦੀ ਅਣਹੋਂਦ ਕਰਕੇ ਬੰਦੇ ਦੀ ਮੌਤ, ਤੇ ਪਿਆਰਿਓ ਜੇ ਪਵਨ ਤੋਂ ਪਾਣੀ ਬਣਿਆ ਤੇ ਪਾਣੀ ਵੀ ਇੱਕ ਜੀਓ ਹੈ, ਜੇ ਪਾਣੀ ਨਾ ਮਿਲੇ ਤੇ ਤਾਂ ਵੀ ਧਰਤੀ ਦਾ ਵਿਨਾਸ਼। ਆਪ ਸਮਾਇਆ, ਸੱਚਾ ਸਿਰਜਣਖਾਰ ਸੱਚ ਸਮਾਇਆ, ਸੱਚੋਂ ਪਾਉਣ ਉਪਾਏ ਘੱਟ ਘੱਟ ਛਾਇਆ, ਪਾਉਣੋ ਪਾਣੀ ਸਾਜ ਸੀਸ ਨਵਾਇਆ, ਪਾਣੀ ਦਾ ਸਿਰ ਝੁਕਾ ਦਿੱਤਾ। ਫਿਰ ਕੀ ਕੀਤਾ, ਤੁਲਹਾ ਧਰਤ ਬਣਾਏ ਨੀਰ ਤਰਾਇਆ। ਆ ਧਰਤੀ ਤੁਲਹਾ ਹੈ, ਤੁਲਹਾ ਦਾ ਅਰਥ ਬੇੜੀ ਕਰ ਲਈਏ, ਵੈਸੇ ਤੁਲਹਾ ਦਾ ਅਰਥ ਬੇੜੀ ਆਪਾਂ ਕਰ ਜ਼ਰੂਰ ਦਿੰਦੇ ਹਾਂ, ਪਰ ਤੁਲਹਾ ਹੁੰਦਾ ਸੀ ਪੁਰਾਣੇ ਸਮੇਂ ਰੁੱਖ ਦੇ ਮੋੜੇ ਟਾਹਣੀਆਂ ਕੱਟਣੀਆਂ ਤੇ ਉਸ ਦੇ ਉੱਪਰ ਉਹਨਾਂ ਨੇ ਪਰਾਲੀ ਆਦਿ ਕੱਖ ਪਾ ਦੇਣੇ, ਉਹ ਟਾਣ ਜਿਹੜੇ ਸਨ ਤਰਦੇ ਜਾਂਦੇ ਸਨ, ਉਹਨੂੰ ਤੁਲਹਾ ਸ਼ਬਦ ਵੀ ਆਪਾਂ ਵਰਤਦੇ ਸਨ। ਪਰਮਾਤਮਾ ਨੇ ਜਿਹੜੀ ਧਰਤੀ ਹੈ ਨਾ, ਇਹ ਤੁਲਹਾ ਬਣਾ ਦਿੱਤਾ ਤੇ ਦੇਖੋ ਕੀ ਇਹ ਪਾਣੀ ਉੱਤੇ ਤਰ ਨਹੀਂ ਰਹੀ। ਉਸ ਪਰਮਾਤਮਾ ਦੀ ਅਸਚਰਜ ਖੇਡ ਕਿ ਤਿੰਨ ਕਿੱਸੇ ਪਾਣੀ ਇੱਕ ਹਿੱਸਾ ਜ਼ਮੀਨ, ਤਿੰਨ ਕਿੱਸੇ ਪਾਣੀ ਹੀ ਪਾਣੀ ਹੈ ਬਾਹਰ, ਇੱਕ ਹਿੱਸਾ ਧਰਤੀ ਹੈ। ਤੇ ਉਸ ਪਰਮਾਤਮਾ ਨੇ ਇੱਕ ਤਰਸ ਕੀਤਾ ਕਿ ਇਸ ਤਿੰਨ ਕਿੱਸੇ ਪਾਣੀ ਦੇ ਵਿੱਚ ਧਰਤੀ ਨੂੰ ਇਸ ਤਰ੍ਹਾਂ ਉਹਨੇ ਤਾਰ ਦਿੱਤਾ, ਨੀਰ ਇਸ ਤਰ੍ਹਾਂ ਤਰਦਾ ਪਿਆ ਕਿ ਜਿਵੇਂ ਇੱਕ ਤੁਲਹਾ ਪਾਣੀ ਦੇ ਉੱਪਰ ਤਰਦਾ ਹੈ। ਮਹਾਰਾਜ ਜੀ ਨੇ ਕਿਹਾ ਧਰਤੀ ਤੁਲਹਾ ਬਣਾਏ ਨੀਰ ਤਰਾਇਆ, ਨੀਰੋਂ ਉਪਜੀ ਅੱਗ। ਇਸ ਵੱਲ ਧਿਆਨ ਦਿਆ ਜੇ, ਸੱਚੇ ਤੋਂ ਪਾਉਣ, ਪਾਉਣ ਤੋਂ ਪਾਣੀ, ਪਾਣੀ ਦੇ ਉੱਤੇ ਧਰਤੀ ਨੂੰ ਤਾਰ ਦਿੱਤਾ ਤੇ ਉਸ ਨੀਰ ਦੇ ਵਿੱਚੋਂ ਫਿਰ ਅੱਗ ਪੈਦਾ ਹੋਈ, ਜਿਸ ਨੂੰ ਆਪਾਂ ਸਮੁੰਦਰ ਦੀ ਅੱਗ ਕਹਿੰਦੇ ਹਾਂ, ਬੜਵਾ ਅਗਨ, ਸਮੁੰਦਰ ਦੀ ਅਗਨੀ, ਉਹਨੂੰ ਗੜਾੜ ਵੀ ਸ਼ਬਦ ਵਰਤਿਆ ਗਿਆ, ਉਹ ਅੱਗ ਜਿਹਦੇ ਵਿੱਚ ਪਾਣੀ ਸਮਾ ਰਿਹਾ। ਪਰ ਮੇਰੀ ਬੇਨਤੀ ਹੈ ਕਿ ਨੀਰੋਂ ਉਪਜੀ ਅੱਗ ਦੇ ਅਰਥ ਕੀ ਨੇ? ਇੱਕ ਤਾਂ ਇਹ ਕਹਾਂਗੇ ਸਮੁੰਦਰ ਵਿੱਚ ਅੱਗ ਦੇਖੋ